1355 ਅੰਗ ਤੇ ਸਹਿਸਕ੍ਰਿਤੀ ਬਾਣੀ ਦਾ 13ਵਾਂ ਸਲੋਕ ਬਖਸ਼ਿਸ਼ ਕਰ ਰਹੇ ਹਨ। ਕਿਰਪੰ ਤਾਂ ਹਰੀਅੰ ਮਤ ਤਤ ਗਿਆਨੰ ਬਿਕਸੀਦ ਬੁੱਧਾ ਕੁਸਲ ਥਾਨੰ। ਕਿਉਂਕਿ ਬੇਨਤੀ ਕੀਤੀ ਮਹਾਰਾਜ ਦੇ ਅੱਗੇ, ਇਹ ਮਹਾਰਾਜ ਬੁੱਧੀ ਵਿੱਚ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਸਤਿਗੁਰੂ ਮਹਾਰਾਜ ਫਰਮਾਉਣ ਲੱਗੇ, ਹਰੀ ਦੀ ਕਿਰਪੰ ਜਦੋਂ ਕਿਰਪਾ ਹੋਵੇ ਤਾਂ ਫਿਰ ਮਤ ਪਾ ਬੁੱਧੀ ਵਿੱਚ ਤਤ ਗਿਆਨੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਤ ਸਰੂਪ ਜੋ ਪਰਮਾਤਮਾ ਹੈ ਉਹਦੇ ਗਿਆਨ ਦੀ, ਰੱਬੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅਤੇ ਫਿਰ ਕੁਸਲ ਥਾਨੰ ਤੋਂ ਭਾਵ ਸਰੂਪ ਸਥਾਨ ਦੀ ਪ੍ਰਾਪਤੀ ਵਾਲੀ ਬਿਕਸੀਦ ਬੁੱਧਾ ਆਤਮ ਵਿਛੈਣੀ ਬੁੱਧੀ ਖੇਡ ਆਉਂਦੀ ਹੈ। ਸੋ ਇਹ ਪਾਠ ਇਸੇ ਪ੍ਰਕਾਰ ਧਿਆਨ ਦੇ ਨਾਲ ਕਰਨਾ ਹੈ। ਬਿਕਸੀਦ ਸੋ ਧੱਦਾ ਭਾਰਾ ਕਰਨਾ ਹੈ। ਬਿਕਸੀਦ ਬੋਲਣ ਵਿੱਚ ਇਸ ਤਰ੍ਹਾਂ ਬੋਲਣਾ ਧ ਧ। ਇਹ ਹਿਰਦਾ ਸੀਤਲ ਕਿਵੇਂ ਹੁੰਦਾ ਹੈ ਜੀ? ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਬਸਿਅੰਤਰਿਖਿਅੰ ਤਿਆਗ ਮਾਨੰ ਸੀਤਲੰਤਰਿਦਿਅੰ ਦ੍ਰਿੜ ਸੰਤ ਗਿਆਨੰ। ਜਿਹਨੇ ਰਿਖਿਅੰ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ, ਸੋ ਬਸਿਅੰਤ ਅੱਧਾ ਜਈਆ ਥੱਲੇ ਸੱਸੇ, ਬਸਿਅੰਤ ਵਸੀਕਾਰ ਕਰਕੇ ਆਪਣੇ ਅੰਦਰੋਂ ਮਾਣ ਨੂੰ ਤਿਆਗਿਆ ਅਤੇ ਸੰਤਾਂ ਦੇ ਉਪਦੇਸ਼ ਦੁਆਰਾ ਤਤ ਗਿਆਨ ਨੂੰ ਦ੍ਰਿੜ ਕੀਤਾ, ਉਹਦਾ ਹਿਰਦਾ ਸੀਤਲ ਹੁੰਦਾ। ਫਿਰ ਬੇਨਤੀ ਕੀਤੀ ਹਰੀ ਲਾਲ ਕ੍ਰਿਸ਼ਨ ਲਾਲ ਨੇ ਕਿ ਜਨਮ ਮਰਨ ਤੋਂ ਰਹਿਤ ਕੌਣ ਹੁੰਦਾ ਹੈ? ਅਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਣਾ। ਬੀਣਾ ਤੋਂ ਭਾਵ ਸੁੰਦਰ ਗੁਰਾਂ ਦੇ ਉਪਦੇਸ਼ ਦੇ ਬਾਜੰਤ ਪ੍ਰਗਟ ਹੋਣ ਕਰਕੇ ਜਿਹੜਾ ਜੀਵ ਹਰੀ ਦੇ ਦਰਸ਼ਨਾਂ ਵਿੱਚ ਲੀਨ ਹੋਇਆ ਉਹ ਪੁਰਸ਼ ਜਨਮ ਮਰਨ ਤੋਂ ਰਹਿਤ ਹੋ ਗਿਆ। ਜਨਮ ਮਰਨ ਤੋਂ ਰਹਿਤ ਕਰਨ ਵਾਲੇ ਹਰੀ ਦੇ ਦਰਸ਼ਨ ਵਿੱਚ ਜੋ ਜਗਿਆਸੂ ਲੀਨ ਹੋਇਆ, ਸਤਿਗੁਰੂ ਫਰਮਾਉਂਦੇ ਆ ਉਹਨੂੰ ਬੀਣਾ ਸ਼ਬਦ, ਉਹਨੂੰ ਸੁੰਦਰ ਬ੍ਰਹਮ ਜਿਹੜਾ ਹੈ ਬਾਜੰਤ ਭਾਵ ਪ੍ਰਗਟ ਹੋਇਆ। ਇਸੇ ਪ੍ਰਕਾਰ ਹਰੀ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਮਤ ਵਿੱਚ ਤਤ ਗਿਆਨ ਯਥਾਰਥ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸ਼ੁਰੂ ਤੋਂ ਦੇਖੀਏ, ਕਿਰਪੰ ਤਾਂ ਹਰੀਅੰ ਮਤ ਤਤ ਗਿਆਨੰ ਬਿਕਸੀਦ ਬੁੱਧਾ ਕੁਸਲ ਥਾਨੰ। ਹਰੀ ਦੀ ਕਿਰਪਾ ਹੋਵੇ ਤਾਂ ਬੁੱਧੀ ਸ਼ੁਭ ਗੁਣਾਂ ਨਾਲ ਖਿੜਦੀ ਹੈ ਅਤੇ ਕੁਸਲ ਹੁੰਦਾ ਸੁਖਦਾਈ ਸਰੂਪ ਥਾਨ ਦੀ ਪ੍ਰਾਪਤੀ ਹੁੰਦੀ ਹੈ। ਬਸਿਅੰਤ ਰਿਖਿਅੰ ਤਿਆਗ ਮਾਨੰ, ਹਰੀ ਦੀ ਕਿਰਪਾ ਹੋਵੇ ਤਾਂ ਰਿਖਿਅੰ ਇੰਦਰੇ ਵਸੀਕਾਰ ਹੁੰਦੇ ਨੇ ਆਪਣੇ, ਰਿਖਿਅੰ ਧਰਮ ਰਾਜਾ ਵੀ ਵਸੀਕਾਰ ਹੁੰਦਾ ਹੈ। ਹਰੀ ਦੀ ਕਿਰਪਾ ਹੋਵੇ ਤਾਂ ਇਹ ਜੀਵ ਮਾਣ ਨੂੰ ਤਿਆਗਦਾ, ਕਿਉਂਕਿ ਧਰਮ ਰਾਜੇ ਦਾ ਨਾਂ ਇੱਕ ਰਿਖੀ ਦੇ ਘਰ ਜਾਣ ਕਰਕੇ ਰਿਖੀ ਪੈ ਗਿਆ ਸੀ। ਸੀਤਲੰਤ ਹਰਿਦਿਅੰ ਦ੍ਰਿੜ ਸੰਤ ਗਿਆਨੰ, ਹਰੀ ਦੀ ਕਿਰਪਾ ਹੋਵੇ ਤਾਂ ਹਿਰਦਾ ਸੀਤਲ ਹੁੰਦਾ, ਠਾਰ ਠੰਡਾ ਹੋ ਜਾਂਦਾ। ਹਰੀ ਦੀ ਕਿਰਪਾ ਹੋਵੇ ਤਾਂ ਸੰਤਾਂ ਦੁਆਰੇ ਗਿਆਨ ਦ੍ਰਿੜ ਕਰਦਾ ਜੀਵ। ਅਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਣਾ। ਹਰੀ ਦੀ ਕਿਰਪਾ ਹੋਵੇ ਤਾਂ ਜਨਮਾਂ ਦੇ ਧਾਰਨ ਤੋਂ ਰਹਿਤ ਹੁੰਦਾ, ਹਰੀ ਦੀ ਕਿਰਪਾ ਹੋਵੇ ਤਾਂ ਹਰੀ ਦੇ ਦਰਸ਼ਨ ਵਿੱਚ ਮਨ ਲੀਨ ਹੁੰਦਾ, ਹਰੀ ਦੀ ਕਿਰਪਾ ਹੋਵੇ ਤਾਂ ਅੰਦਰ ਬੀਨਾਕਾਰ ਜਿਹੜੇ ਸ਼ਬਦ ਵੱਜ ਆਉਂਦੇ ਨੇ, ਸ਼ਬਦ ਬ੍ਰਹਮ ਜੋ ਬੀਨਾ ਭਾਵ ਸੁੰਦਰ ਹੈ ਉਹ ਬਾਜੰਤ ਪ੍ਰਗਟ ਹੋ ਆਉਂਦਾ। ਕਹੰਤ ਬੇਦਾ ਗੁਣੰਤ ਗੁਣੀਆਂ ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ। ਮਹਾਰਾਜ ਕਹਿਣ ਲੱਗੇ, ਭਾਈ ਕਈ ਮਹਾਤਮਾ ਜਨ ਵੇਦਾਂ ਨੂੰ ਕਥਨ ਕਰਦੇ ਨੇ। ਕਈ ਗੁਣੀਆਂ ਹੁੰਦਾ ਗੁਣਵਾਨ ਬੰਦੇ, ਆਪਣੇ ਚਿੱਤ ਚ ਸਤਸੰਤੋਖ ਆਦਿ ਗੁਣਾਂ ਦਾ ਹੀ ਗੁਣੰਤ ਹੁੰਦਾ, ਵਿਚਾਰ ਕਰਦੇ ਰਹਿੰਦੇ ਆ ਤੇ ਬਹੁਤ ਤਰ੍ਹਾਂ ਦੇ ਨਾਲ ਬਹੁਤ ਪ੍ਰਕਾਰ ਦੇ ਜੋ ਬਾਲਾ ਕੌਣ ਬਾਲ ਕੇ ਜਗਿਆਸੂ ਜਨ ਬਹੁਤ ਹੀ ਪ੍ਰਕਾਰ ਨਾਲ ਸੁਣਦੇ ਰਹਿੰਦੇ ਨੇ। ਜਾਂ ਇਉਂ ਜਾਣੋ ਕਹੰਤ ਬੇਦਾ ਗੁਣੰਤ ਗੁਣੀਆਂ, ਕਿ ਵੇਦ ਵੀ ਪਰਮਾਤਮਾ ਦੇ ਜਸ ਨੂੰ ਨੇਤ ਨੇਤ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਆ। ਸਹਿਸਕ੍ਰਿਤੀ ਦੇ ਵਿੱਚ ਹੀ ਆਉਣਾ ਇਹ ਨੇਤ ਨੇਤ ਕਥੰਤ ਬੇਦਾ ਊਚ ਮੂਚਾ ਪਾਰ ਗੋਬਿੰਦ ਹੈ। ਗੁਨੀਆਂ ਤੋਂ ਭਾਵ ਤੱਤਵੇ ਤੇ ਮਹਾਤਮਾ ਵੀ ਉਸ ਪਰਮਾਤਮਾ ਦੇ ਸਰੂਪ ਲਕਸ਼ਣ ਤੇ ਤਸ਼ਟਸ਼ਟੀ ਲਕਸ਼ਣ ਨੂੰ ਗੁਣੰਤ ਵਿਚਾਰਦੇ ਆ। ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ, ਤੇ ਬਹੁਤ ਪ੍ਰਕਾਰ ਦੇ ਬਾਲਾ ਜਗਿਆਸੂ ਜਿਹੜੇ ਉਹ ਕਰਮਵਾਦੀ ਸ਼ਕਾਮੀ ਅਤੇ ਨਿਸ਼ਕਾਮੀ ਕਰਮ ਉਪਾਸ਼ਨਾ ਵਾਲੇ ਬਹੁਤ ਪ੍ਰਕਾਰ ਦੀਆਂ ਵਿਧੀਆਂ ਸਹਿਤ ਸੁਣਦੇ ਨੇ। ਕਹੰਤ ਬੇਦਾ ਗੁਣੰਤ ਗੁਣੀਆਂ ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ। ਗੁਣੀਆਂ ਜੋ ਤਤਵੇ ਤੇ ਮਹਾਤਮਾ ਬੰਦੇ ਨੇ, ਮਹਾਤਮਾ ਪੁਰਸ਼ ਹੈ ਉਹ ਬਾਲਾ ਬਾਲਾਨ ਬਾਲ ਭਾਵ ਵੱਡਿਆਂ ਤੋਂ ਵੱਡਾ ਜੋ ਪਰਮੇਸ਼ਰ ਹੈ, ਉਹਦੇ ਜੋ ਵੇਦਾਂ ਭਾਵ ਗਿਆਨ ਨੂੰ ਪਹਿਲਾਂ ਆਪ ਬਹੁਤ ਹੀ ਪ੍ਰਕਾਰ ਨਾਲ ਸੁਣੰਤ ਸੁਣਦੇ ਆ, ਫਿਰ ਉਹ ਗੁਣੰਤ ਵਿਚਾਰਦੇ ਆ, ਫਿਰ ਬਹੁਤ ਪ੍ਰਕਾਰ ਨਾਲ ਜਗਿਆਸੂ ਪ੍ਰਤੀ ਇਸ ਪ੍ਰਕਾਰ ਜਿਹੜੇ ਹੁੰਦੇ ਨੇ ਮਹਾਤਮਾ ਸਾਰਾ ਕੁਛ ਦੇਖ ਕੇ ਵਿਚਾਰ ਕੇ ਉਪਦੇਸ਼ ਕਰਦੇ ਆ ਉਹ ਜੀਵ ਦੇ ਤਾਂ। ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ, ਸੁਵਿਦਿਆ ਪਾਠ ਇਕੱਠਾ ਹੀ ਹੈ, ਕਿਰਪਾਲੂ ਜੋ ਹਰ ਹਰ ਹੈ ਉਹਦੀ ਪ੍ਰਾਪਤੀ ਵਾਲੀ ਆਤਮ ਵਿਦਿਆ ਨੂੰ ਦ੍ਰਿੜ ਕਰਾਉਂਦੇ ਆ, ਸ੍ਰੇਸ਼ਠ ਵਿਦਿਆ। ਨਾਮ ਦਾਨ ਜਾਚ ਅੰਤ ਨਾਨਕ, ਦੈਨ ਹਰ ਗੁਰ ਗੋਪਾਲਾ। ਸਤਿਗੁਰਦੇਵ ਜੀ ਕਥਨ ਕਰਦੇ ਆ ਭਾਈ ਅਸੀਂ ਤਾਂ ਉਸ ਵਾਹਿਗੁਰੂ ਦੇ ਨਾਮ ਦਾਨ ਨੂੰ ਹੀ ਜਾਚ ਅੰਤ ਮੰਗਦੇ ਹਾਂ, ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵ ਹੋ ਹਰ ਨਾਮ। ਪਰ ਇਸੇ ਦਾਨ ਨੂੰ ਦੇਣ ਵਾਲੇ ਗੋਪਾਲ ਪ੍ਰਭੂ ਦਾ ਸਰੂਪ ਸਤਿਗੁਰੂ ਹੀ ਹਨ, ਇਸ ਲਈ ਇਹ ਪੰਡਤੋ ਤੁਸੀਂ ਵੀ ਗੁਰਾਂ ਦੀ ਸ਼ਰਨ ਗ੍ਰਹਿਣ ਕਰੋ। ਇਹ ਹਰੀ ਲਾਲ ਕ੍ਰਿਸ਼ਨ ਲਾਲ, ਇਹ ਜਿਹੜਾ ਚੇਤੇ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਮਾਤਾ ਪਿਤਾ ਦੀ ਪਾਲਣਾ ਅਸੀਂ ਕਰਦੇ ਹਾਂ ਜਾਂ ਮਾਤਾ ਪਿਤਾ ਸਾਡੀ ਪਾਲਣਾ ਕਰਦੇ ਹਨ, ਇਹ ਸੰਕਲਪ ਕਦੇ ਵੀ ਨਹੀਂ ਹੋਣਾ ਚਾਹੀਦਾ ਮਨ 'ਚ। ਨਹਿ ਚਿੰਤਾ ਮਾਤ ਪਿਤ ਭਰਤ ਹੈ, ਨਹਿ ਚਿੰਤਾ ਕਛ ਲੋਕ ਕਹਿ। ਮਹਾਰਾਜ ਕਹਿਣ ਲੱਗੇ ਨਾ ਮਾਤਾ ਪਿਤਾ ਦੀ ਕੋਈ ਚਿੰਤਾ ਕਰਨੀ ਚਾਹੀਦੀ ਹੈ, ਨਾ ਭਰਾਵਾਂ ਦੀ ਚਿੰਤਾ ਕਰਨੀ ਚਾਹੀਦੀ ਹੈ, ਨਾ ਹੋਰ ਸੰਬੰਧੀ ਲੋਕਾਂ ਦੀ ਚਿੰਤਾ ਕੋਈ ਕਰਨੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਨੇ ਇਹ ਬਚਨ ਆਪਾਂ ਨੂੰ ਫਰਮਾਇਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮਹਿ ਜਨ ਤੋਂ ਪਾਇਨ ਤਿੰਨਾਂ ਪੇ ਰੋਜੀ ਦੇ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿੰਨਾਂ ਪੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ। ਨਹਿ ਚਿੰਤਾ ਬਨਤਾ ਸੁਤਮੀਤ ਹੈ, ਪ੍ਰਵਿਰਤ ਮਾਇਆ ਸੰਬੰਧਨ ਹੈ। ਬਨਤਾ ਭਾਵ ਇਸਤਰੀ ਜਿਹੜੀ ਹੈ ਜਾਂ ਸੁਤ ਪੁੱਤਰ ਆਦਿਕ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮਿੱਤਰਾਂ ਦੀ ਚਿੰਤਾ ਕਰਨੀ ਚਾਹੀਦੀ ਹੈ। ਮਿੱਤ ਹੈ ਕਿਉਂਕਿ ਇਹ ਜਿੰਨਾ ਵੀ ਪ੍ਰਵਿਰਤੀ ਮਾਰਗ ਹੈ ਗ੍ਰਸਤ ਹੈ, ਇਹ ਸਭ ਮਾਇਆ ਦੇ ਸੰਬੰਧ ਕਰਕੇ ਹੈ। ਇਹ ਸਾਰੇ ਪਿੱਛੇ ਜੋ ਸੰਬੰਧੀ ਦੱਸੇ ਆਪੋ ਆਪਣੇ ਮਤਲਬ ਹੀ ਹਨ ਸਾਰੇ, ਕਿਉਂਕਿ ਮਾਇਆ ਦੀ ਪ੍ਰਵਿਰਤੀ ਕਰਕੇ ਇਹ ਸਾਰੇ ਸੰਬੰਧੀ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਨ ਦਿਓ। ਕੋ ਕਾਹੂ ਕੋ ਨਾਹੀ ਰਹਾਓ, ਸੁਖ ਮੈਂ ਆਨ ਬਹੁਤ ਮਿਲ ਬੈਠ, ਰਹਿਤ ਚਾਹੂੰ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਿਤ, ਕਉ ਨਾ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਸਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕਉ ਕਾਮ ਨਾ ਆਇਓ। ਦਿਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀਵ ਪ੍ਰਤਪਾਲਕ ਹੈ। ਮਹਾਰਾਜ ਕਥਨ ਕਰਦੇ ਹੈ ਭਾਈ ਇਹ ਖੱਟ ਭੰਗਾ ਸੰਪੰਨ ਜੋ ਭਗਵਾਨ ਪੁਰਖ ਹੈ ਉਹ ਇੱਕ ਪਰਮਾਤਮਾ ਹੀ ਦਿਆਲੂ ਤੇ ਕਿਰਪਾਲੂ ਹੈ ਅਤੇ ਸਾਰਿਆਂ ਜੀਵਾਂ ਦੀ ਪ੍ਰਤਪਾਲਾ ਕਰਨ ਵਾਲਾ ਪਰਮਾਤਮਾ ਹੀ ਹੈ। ਇਸ ਕਰਕੇ ਤੁਹਾਨੂੰ ਚਾਹੀਦਾ ਕਿ ਹੋਰ ਸਾਰਿਆਂ ਦੀ ਚਿੰਤਾ ਛੱਡ ਕੇ ਇੱਕ ਵਾਹਿਗੁਰੂ ਦਾ ਚਿੰਤਨ ਕਰੋ। ਜਿਹੜੀਆਂ ਖੱਟ ਛੇ ਨਿਸ਼ਾਨੀਆਂ ਨੇ ਭਗਵਾਨ ਜੀ ਨੂੰ ਕਹਿੰਦੇ ਆ, ਧਰਮ ਸਵੈ ਜਸ ਵੈਰਾਗ ਪੁੰਨ ਐਸ਼ਵਰਜ ਸ਼੍ਰੀ ਵਿਗਿਆਨ, ਇਹ ਖੱਟ ਭਗਾ ਸੰਪੰਨ ਜੋ ਕਹਿਤ ਤਾਂ ਹੀ ਭਗਵਾਨ। ਸੋ ਇਸ ਪ੍ਰਕਾਰ ਇਹ ਛੇ ਗੁਣ ਕਰਕੇ ਭਗਵਾਨ ਕਿਹਾ ਜਾਂਦਾ। ਇਹ ਖੱਟ ਭਗਾ ਸੰਪੰਨ ਜੋ ਕਹਿਤ ਤਾਂ ਹੀ ਭਗਵਾਨ, ਉਹਨੂੰ ਭਗਵਾਨ ਕਹਿੰਦੇ ਨੇ। ਸੋ ਜਿਸ ਵੇਲੇ ਇਸ ਤਰ੍ਹਾਂ ਸਤਿਗੁਰਾਂ ਨੇ ਸਮਝਾਇਆ ਤਾਂ ਉਹਨਾਂ ਨੂੰ ਪੂਰਨ ਨਿਸ਼ਚਾ ਹੋ ਗਿਆ। ਹੁਣ ਆਪਣੇ ਵੱਲੋਂ ਬੇਨਤੀ ਪੂਰਵਕ ਸਤਿਗੁਰਾਂ ਅੱਗੇ ਇਸੇ ਸਲੋਕ ਵਿੱਚ ਹੀ ਆਪਣਾ ਨਿਸ਼ਚਾ ਦਿਖਾਉਂਦੇ ਆ। ਦਿਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀਵ ਪ੍ਰਤਪਾਲਕ ਹੈ। ਜੋ ਪਿੱਛੇ ਮਹਾਰਾਜ ਨੇ ਬਚਨ ਕਿਹਾ ਸੀ ਕਿ ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਜਦ ਅਸਾਂ ਨੇ ਆਪਣੇ ਮਨ ਵਿੱਚ ਇਉਂ ਨਿਸ਼ਚੈ ਕੀਤਾ ਹੈ ਕਿ ਇੱਕ ਦਿਆਲੂ ਪੁਰਖ ਭਗਵਾਨ ਹੀ ਸਾਰਿਆਂ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਆਪ ਜੀ ਨੇ ਜਦੋਂ ਇਹ ਬਚਨ ਹੁਣ ਕੀਤਾ ਹੈ, ਹੁਣ ਸਾਡੇ ਮਨ ਦੇ ਅੰਦਰ ਨਹਿ ਚਿੰਤਾ ਮਾਤ ਪਿਤ ਭਰਾਤਾ ਹੈ, ਨਹਿ ਚਿੰਤਾ ਕਛ ਲੋਕ ਕਹਿ, ਨਹਿ ਚਿੰਤਾ ਬੰਤਾ ਸੁਤਮੀਤ ਹੈ, ਪ੍ਰਵਿਰਤ ਮਾਇਆ ਸੰਬੰਧਨ ਹੈ। ਹੁਣ ਸਾਡੇ ਮਨ ਵਿੱਚ ਕਿਸੇ ਦੀ ਕੋਈ ਚਿੰਤਾ ਨਹੀਂ, ਅਸੀਂ ਸਿਰਫ ਹੁਣ ਚਿੰਤਨ ਹੀ ਕਰਾਂਗੇ। ਇਹੀ ਬੇਨਤੀ ਹੈ ਆਪਦੇ ਚਰਨਾਂ 'ਚ, ਹੁਣ ਮਿਹਰ ਰੱਖਿਓ ਸਾਡੇ 'ਤੇ। ਸੋ ਵਿਰਾਗ ਜਨਕ ਉਪਦੇਸ਼ ਫਿਰ ਮਹਾਰਾਜ ਨੇ ਬਖਸ਼ਿਸ਼ ਕੀਤਾ, ਭਾਈ ਵਿਰਾਗ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਵੈਰਾਗ, ਮਾਇਆ ਦਾ ਤਿਆਗ, ਸੰਨਿਆਸ, ਇਹ ਸਭ ਅਨਿੱਤਿਆ ਵਿਤੰਗ, ਅਨਿੱਤਿਆ ਚਿਤੰਗ, ਅਨਿੱਤਿਆ ਆਸਾ, ਬਹੁਵਿਧ ਪ੍ਰਕਾਰੰ। ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜਾ ਵਿਤੰਗ ਧਨ ਹੈ ਨਾ, ਪੈਸਾ ਹੈ, ਇਹ ਅਨਿੱਤਿਅੰਗ, ਨਾ ਨਿੱਤ ਰਹਿਣ ਵਾਲਾ ਹੋਣ ਕਰਕੇ ਝੂਠਾ ਹੀ ਹੈ ਇਹ। ਉਹ ਧਨ ਵਿੱਚ ਲੱਗਣੇ ਵਾਲਾ ਚਿੱਤ ਵੀ ਅਨਿੱਤਿਅ ਹੈ, ਝੂਠਾ ਹੈ। ਉਸ ਧਨ ਦਾ ਜਿਹੜਾ ਚਿੰਤਨ ਹੁੰਦਾ, ਇੱਥੇ ਚਿੰਤਨ ਦਾ ਵਾਚਕ ਹੈ, ਚਿਤੰਗ ਚਿਤ ਬਣਾ, ਚਿੱਤ ਚ ਧਾਰਨਾ, ਚਿੰਤਨ ਕਰਨਾ ਵੀ ਝੂਠਾ ਹੈ। ਅਨਿੱਤਿਅ ਵਿਤੰਗ ਧਨ ਜਿਹੜਾ ਹੈ, ਜੜ ਮਾਇਆ ਝੂਠੀ ਹੈ, ਅਤੇ ਅਨਿੱਤਿਅ ਚਿਤੰਗ ਜਿਹੜਾ ਚੇਤਨ ਮਾਇਆ ਇਸਤਰੀ ਹੈ, ਇਹ ਵੀ ਮਿਥਿਆ ਹੈ। ਮਹਾਰਾਜ ਕਹਿਣ ਲੱਗੇ, ਬਹੁਤ ਪ੍ਰਕਾਰ ਦੀ ਜੋ ਪਦਾਰਥਾਂ ਦੀ ਆਸਾ ਹੈ, ਉਹ ਵੀ ਅਨਿੱਤਿਅ ਝੂਠੀ ਹੈ, ਅਤੇ ਬਹੁਤ ਪ੍ਰਕਾਰ ਦੀ ਆਸਾ ਕਰਨ ਵਾਲੇ ਜੀਵ ਵੀ ਝੂਠੇ ਹਨ। ਅਨਿੱਤਿਅ ਹੇਤੰਗ ਅਹੰ ਬੰਧੰ ਭਰਮ ਮਾਇਆ ਮਲਨੰ ਵਿਕਾਰੰ। ਮਹਾਰਾਜ ਕਹਿਣ ਲੱਗੇ, ਉਸ ਮਾਇਆ ਵਿੱਚ ਜੋ ਹੇਤੰਗ ਪ੍ਰੇਮ ਕਰਨਾ ਹੈ, ਉਹ ਵੀ ਅਨਿੱਤਿਅ ਝੂਠਾ ਹੈ, ਅਤੇ ਉਸ ਮਾਇਆ ਵਿੱਚ ਜੋ ਅਹੰਗਤਾ ਕਰਨੀ ਹੈ, ਉਹ ਵੀ ਅਨਿੱਤ ਰੂਪ ਹੈ, ਅਨਿੱਤਿਅ ਝੂਠੀ ਹੈ। ਕਿਉਂਕਿ ਮਲਨੰ, ਮਲ ਰੂਪ ਜੋ ਇਹ ਮਾਇਆ ਹੈ, ਕਈ ਤਰ੍ਹਾਂ ਦੇ ਵਿਕਾਰਾਂ ਦੇ ਪੈਦਾ ਕਰਨ ਵਾਲੀ ਹੈ, ਉਹ ਇਸ ਜੀਵ ਨੂੰ ਭਰਮਾ ਕੇ ਬੰਧੰ ਬੰਧਨ ਪਾਉਣ ਵਾਲੀ ਹੈ। ਮਾਇਆ ਵੀ ਦੋ ਪ੍ਰਕਾਰ ਦੀ ਹੈ, ਇੱਕ ਸ਼ੁੱਧ ਮਾਇਆ ਹੈ, ਇੱਕ ਮਲਨਿੰਗ ਮਾਇਆ। ਮਲਕ, ਇਹ ਮਲੰਗ ਮਾਇਆ ਹੀ ਸਾਡੇ ਮਨ ਨੂੰ ਖਰਾਬ ਕਰਦੀ ਹੈ। ਹੇਤੰ, ਮੋਹ ਅਤੇ ਅਹੰਗਤਾ ਦੇ ਬੰਧਨ, ਇਹ ਵੀ ਅਨਿੱਤ ਰੂਪ ਨੇ, ਨਾਸ ਰੂਪ ਨੇ। ਸੋ ਹੰਗਤਾ ਕਰਕੇ ਜੋ ਹੇਤੰਗ ਮੋਹ ਦੇ ਬੰਧਨ ਹਨ, ਉਹ ਵੀ ਅਨਿੱਤ ਰੂਪ ਨੇ। ਮਾਇਆ ਕਰਕੇ ਇਸ ਜੀਵ ਨੂੰ ਸਰੂਪ ਵੱਲੋਂ ਭਰਮ ਪੈ ਰਿਹਾ, ਅਤੇ ਵਿਕਾਰਾਂ ਕਰਕੇ ਜੀਵ ਦਾ ਚਿੱਤ ਮੈਲਾ ਹੋ ਰਿਹਾ। ਇਸ ਕਰਕੇ ਇਹ ਸਾਰਾ ਕੁਝ ਮੈਲ ਰੂਪ ਹੀ ਹੋ ਜਾਂਦਾ। ਜਦ ਤੱਕ ਬੰਦੇ ਨੂੰ ਨਾ ਦੱਸਣ ਸਤਿਗੁਰੂ, ਫਿਰ ਜੀਵ ਨੂੰ ਉਦੋਂ ਤੱਕ ਗਿਆਨ ਨਹੀਂ ਹੁੰਦਾ। ਫਿਰ ਤਜੋਨ ਅਨੇਕ ਜਠਰਾਗਨ ਨੈ ਸਿਮਰੰਤ ਮਲੀਨ ਬੁੱਧਿਅੰਗ। ਬੁੱਧਿਅੰਗ ਧੱਦਾ ਭਾਰਾ ਵੀ ਹੈ, ਅੱਧਾ ਯਈਆ ਵੀ ਹੈ, ਬੁੱਧਿਅੰਗ। ਸਤਿਗੁਰੂ ਕਹਿਣ ਲੱਗੇ, ਇਸ ਮਾਇਆ ਦੇ ਸੰਗ ਕਰਕੇ ਇਹ ਪਾਪੀ ਜੀਵ ਅਨੇਕਾਂ ਜੁਨੀਆਂ ਦੁਆਰੇ ਮਾਤਾ ਦੀ ਜਠਰ ਅਗਨੀ ਪੇਟ ਦੇ ਵਿੱਚ ਫਿਰਦਾ, ਫਿਰ ਵੀ ਇਹ ਮਲੀਨ ਬੁੱਧੀ ਵਾਲਾ ਜਿਹੜਾ ਪਰਮਾਦੀ ਜੀਵ ਹੈ, ਉਹ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ। ਕਿਉਂਕਿ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੋਣ ਕਰਕੇ ਮਸਤ ਹੋਇਆ ਹੋਇਆ ਵਿਸ਼ਿਆਂ ਵਿਕਾਰਾਂ ਵਿੱਚ ਹੰਕਾਰੀ ਜੀਵ ਹੈ। ਫਿਰ ਮਹਾਰਾਜ ਜੀ, ਇਹ ਜੀਵ ਫਿਰ ਤਰੇਗਾ ਕਿਵੇਂ? ਕੋਈ ਤਰਨ ਦਾ ਸਾਧਨ ਦੱਸੋ। ਸਤਿਗੁਰੂ ਕਹਿਣ ਲੱਗੇ, ਭਾਈ ਇਹਦਾ ਜਿਹੜਾ ਤਰਨਾ ਹੁੰਦਾ ਨਾ ਜੀਵ ਦਾ, ਉਹ ਹੁਣ ਇਹ ਬੇਨਤੀਆਂ ਕਰੇ ਤਾਂ ਤਰ ਵੀ ਸਕਦਾ, ਇਹ ਬੇਨਤੀਆਂ ਕਰਦਾ ਹੀ ਨਹੀਂ। ਤਰਨ ਵਾਸਤੇ ਕੋਈ ਬੇਨਤੀ ਨਹੀਂ ਕਰਦਾ, ਪਦਾਰਥ ਮੰਗਣ ਲਈ ਬੇਨਤੀ ਕਰਦਾ, ਕਦੇ ਕੋਈ ਕਰਦਾ, ਕਦੇ ਇਹਨੇ ਰੱਬ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਤਾਰ ਦਿਓ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਹੇ ਗੋਬਿੰਦ ਕਰਤ ਮਾਇਆ ਨਾਨਕ ਪਤਤ ਉਧਾਰਨ ਸਾਧ ਸੰਗਮ ਹੈ। ਹੇ ਵਾਹਿਗੁਰੂ, ਮਾਇਆ ਕਰਤ ਕਿਰਪਾ ਦ੍ਰਿਸ਼ਟੀ ਕਰਕੇ ਪਤਤ ਉਧਾਰਨ, ਪਾਪੀਆਂ ਦੇ ਉਧਾਰਨ ਵਾਲਾ ਸੰਤ ਸਮਾਗਮ ਮੈਨੂੰ ਦੇਣਾ ਕਰੋ। ਇਹੀ ਬੇਨਤੀ ਨਾਲ ਤਰਨਾ ਹੁੰਦਾ ਕਿ ਸਾਧ ਸੰਗਮ ਮਿਲ ਜੇ, ਸਾਧ ਸੰਗਤ ਮਿਲ ਜੇ, ਮਹਾਂਪੁਰਖਾਂ ਦੀ ਸੰਗਤ ਮਿਲ ਜੇ। ਇਸ ਕਰਕੇ ਮਹਾਂਪੁਰਖਾਂ ਦੀ ਸੰਗਤ ਜਾਂ ਸੰਤਾਂ ਮਹਾਤਮਾ ਦੀ ਸੰਗਤ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੁੰਦਾ, ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਹੈ ਸਮਾਗਮ। ਪਰ ਗੱਲ ਇਹ ਹੁੰਦੀ ਹੈ ਕਿ ਇੱਕ ਟਿਕਾਓ ਵਾਲੇ ਮਨ ਦਾ, ਬ੍ਰਹਮ ਗਿਆਨੀ ਦੇ ਸੰਗਤ ਦਾ ਬਹੁਤ ਫਰਕ ਹੁੰਦਾ। ਆਮ ਵੀ ਆਪਾਂ ਦੇਖਦੇ ਹੀ ਹਾਂ, ਸੰਗਤ ਸੰਗਤ ਵਿੱਚ ਫਰਕ ਪੈ ਜਾਂਦਾ। ਹੁਣ ਜਿਵੇਂ 7 ਦਿਨ ਦਾ ਸਮਾਗਮ ਬਾਬਾ ਹਰਨਾਮ ਸਿੰਘ ਜੀ ਕਰਦੇ ਸੀ ਰਾਮਪੁਰ ਖੇੜੇ, 7 ਦਿਨਾਂ ਵਿੱਚ ਨਾਮ ਦੀ ਦਾਤ ਮਿਲ ਜਾਂਦੀ ਸੀ, ਇੰਨਾ ਅਭਿਆਸ ਕਰਾਉਂਦੇ ਸੀ, ਬੜੇ ਪ੍ਰੇਮੀਆਂ 'ਤੇ ਕਿਰਪਾ ਹੋਈ ਹੈ। ਹੁਣ ਇੱਕ ਆਪਣੇ ਸਾਜ ਧੱਜ ਕੇ ਆਉਣਾ, ਰੌਲੇ ਰੱਪੇ 'ਚ ਐਤਵਾਰ ਨੂੰ ਆਏ, ਧਿਆਨ ਲੰਗਰ 'ਚ ਹੁੰਦਾ, ਫਲਾਨਾ ਮਾੜਾ, ਫਲਾਨਾ ਚੰਗਾ, 100 ਤਰ੍ਹਾਂ ਦੀ ਨਿੰਦਿਆ ਕਰਨੀ, ਕੋਈ ਇੱਕ ਮੂਹਰੇ ਆਗੂ ਨਹੀਂ ਹੈਗਾ ਟਿਕਾਓ ਵਾਲਾ, ਕੋਈ ਮੂਹਰੇ ਦੱਸਣ ਵਾਲਾ ਨਹੀਂ ਹੈਗਾ। ਉਹਨੇ ਉਹਨੂੰ ਮਾਰਿਆ, ਉਹਨੇ ਉਹਨੂੰ ਕੱਢਤਾ, ਉਹਨਾਂ ਨੂੰ ਰੱਖ ਲਿਆ, ਉਹ ਜਿੱਤ ਗਏ, ਉਹ ਹਾਰ ਗਏ, ਉਹਨੇ ਕੁੱਟਤੇ, ਉਹ ਰੌਲਾ ਪੈ ਗਿਆ, ਉਹ ਗੁਰਦੁਆਰਾ ਸੀਲ ਹੋ ਗਿਆ ਫਲਾਨਾ। ਹੁਣ ਇਹ ਪਤਾ ਨਹੀਂ ਕਿੱਥੋਂ ਆਏ, ਕੀ ਹਿਸਾਬ ਕਿਤਾਬ ਹੈ, ਕਿਹੜੀ ਸੰਗਤ ਹੈ ਇਹ ਜਿਹਦੀ ਗੱਲ ਕਰਦੇ ਹਾਂ ਆਪਾਂ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀ, ਆ ਬੁਝਾਏ ਜੀਓ। ਤਾਂਹੀਓ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਾਂ ਸਿਰ ਦੇ ਉੱਤੇ ਕੋਈ ਕਹਿਣ ਵਾਲਾ ਨਹੀਂ ਹੈਗਾ, ਡੰਡੇ ਵਾਲਾ ਨਹੀਂ ਹੈਗਾ, ਕਿਸੇ ਦਾ ਡਰ ਨਹੀਂ ਹੈਗਾ, ਕਿਸੇ ਦਾ ਭੈ ਨਹੀਂ ਹੈਗਾ, ਊਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਜੁੱਤੀਆਂ ਚੱਲ ਜਾਂਦੀਆਂ, ਪੱਗਾਂ ਲਾਹ ਦਿੰਦੇ ਇੱਕ ਦੂਜੇ ਦੀਆਂ, ਕਿਰਪਾਨਾਂ ਮਾਰ ਦਿੰਦੇ ਨੇ। ਉਹ ਕਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਮੰਨਦੇ ਤੁਸੀਂ? ਕਿਹੜਾ ਡਰ ਮੰਨਿਆ ਮਹਾਰਾਜ ਸੱਚੇ ਪਾਤਸ਼ਾਹ ਦਾ? ਇਹ ਵੀ ਉਹ ਕੁਛ ਮੌਕੇ 'ਤੇ ਕਹਿੰਦੇ ਗੁਰੂ ਘਰ 'ਚ ਕਰਾਮਾਤ ਨਹੀਂ, ਫਿਰ ਕਰਾਮਾਤ ਤਾਂ ਦਿਖਾਉਣੀ ਨਹੀਂ ਉਹਨਾਂ ਨੇ। ਇਹ ਨਜਾਇਜ਼ ਫਾਇਦਾ ਉਠਾਉਂਦੇ ਹਾਂ ਆਪਾਂ ਮਹਾਰਾਜ ਦਾ, ਵੀ ਉਹ ਕੁਛ ਕਹਿੰਦੇ ਨਹੀਂ ਅਤੇ ਆਪਾਂ ਜੋ ਮਰਜ਼ੀ ਕਰੀ ਜਾਈਏ ਮਹਾਰਾਜ ਦੀ ਹਜ਼ੂਰੀ 'ਚ। ਇਹ ਤਾਂ ਹੁਣ ਸਾਡਾ ਜ਼ੋਰ ਨਹੀਂ ਚੱਲਦਾ। ਬੇਨਤੀ ਕਰੀਏ ਕਿ ਮਹਾਰਾਜ ਹਫ਼ਤਾ ਕੁ ਪਹਿਰਾ ਰੱਖੋ ਦੂਜਾ। ਸੋ ਜਿਵੇਂ ਹਜ਼ੂਰ ਸਾਹਿਬ ਪਹਿਰਾ ਬਹੁਤ ਸਖ਼ਤ ਸੀ, ਪਹਿਲਾਂ 25 ਕਿਲੋਮੀਟਰ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ ਕੰਮ, ਫਿਰ ਬੇਨਤੀਆਂ ਕਰ ਕਰਕੇ ਉਹ ਦਰਸ਼ਨੀ ਡਿਊੜੀ ਤੱਕ ਲਿਆਂਦਾ। ਡਿਊੜੀ 'ਤੇ ਫਿਰ ਅੱਗੇ ਨਹੀਂ ਸੀ ਕੋਈ ਜਾ ਸਕਦਾ, ਜੇ ਕੁਰਾਹੀਤੀਆ ਹੁੰਦਾ, ਮਾੜਾ ਖਾਧਾ ਪੀਤਾ ਹੁੰਦਾ, ਉੱਥੇ ਡਿੱਗ ਪੈਂਦਾ ਸੀ ਉਹ। ਜਥੇਦਾਰ ਸਾਹਿਬ ਨੇ ਬਾਹਰ ਖੜ੍ਹਨਾ ਡਿਊੜੀ ਦੇ ਕੋਲੇ, ਲਾਈਨ ਲੱਗ ਜਾਣੀ, ਪੁੱਛਣਾ ਅਮਰ ਛਕਿਆ ਬਾਣੀ ਪੜ੍ਹਦਾ, ਕੁਰਾਹਿਤ ਤਾਂ ਨਹੀਂ ਕੀਤੀ, ਕੇਸੀ ਨਹਾ ਕੇ ਆਇਆ, ਕੱਪੜੇ ਹਾਂਜੀ ਸੁੱਚੇ ਆ ਜੀ, ਚੱਲ ਬਈ ਟੇਕ ਮੱਥਾ, ਫਿਰ ਅੰਦਰ ਜਾਣਾ। ਇੱਕ ਵਾਰੀ ਇੱਕ ਝੂਠ ਬੋਲ ਗਿਆ ਉਹ, ਫਿਰ ਜਦੋਂ ਮਾੜਾ ਜਿਹਾ ਅੱਗੇ ਗਿਆ ਜਦ ਹੀ ਡਿੱਗ ਪਿਆ ਉੱਥੇ, ਚੀਕਾਂ ਮਾਰੇ ਮੁੜ ਕੇ, ਲੱਤ ਮਰੋੜਤੀ ਫੜ ਕੇ ਸ਼ਹੀਦ ਸਿੰਘਾਂ ਨੇ ਚੱਕ ਕੇ ਲੈ ਗਏ ਵਾਪਸ। ਨਿਹੰਗ ਸਿੰਘ ਸੀ ਕੋਈ, ਜਾ ਕੇ ਪੁੱਛਿਆ ਕੀ ਹੋ ਗਿਆ ਸੀ, ਕਹਿੰਦਾ ਉੱਥੇ ਮੇਰੀ ਇੱਕ ਬੰਦਾ ਪੀਲੇ ਜੇ ਬਸਤਰਾਂ ਵਾਲਾ ਸਿੰਘ ਮੇਰੀ ਲੱਤ ਮਰੋੜੀ ਜਾਂਦਾ ਸੀ। ਕਹਿੰਦੇ ਤੂੰ ਫਿਰ ਸੱਚ ਨਹੀਂ ਦੱਸਿਆ ਉੱਥੇ? ਕਹਿੰਦਾ ਮੈਂ ਤੋਂ ਕਰਾਇਤ ਹੋ ਗਈ ਸੀ, ਮੈਂ ਦੱਸਿਆ ਨਹੀਂ, ਲਘੋਲੀ ਗੱਲ। ਫਿਰ ਮਹਾਂਪੁਰਖ ਗਏ ਹਜ਼ੂਰ ਸਾਹਿਬ, ਸੋ ਉਸ ਪ੍ਰਕਾਰ ਜਾ ਕੇ ਅਰਦਾਸ ਕੀਤੀ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਖ ਜਾਂਦੇ ਰਹੇ। ਪੰਜ ਸਿੰਘ ਲੈ ਕੇ ਅਰਦਾਸ ਕਰਤੀ ਕਿ ਮਹਾਰਾਜੇ ਪਹਿਰਾ ਕਟਾਓ। ਉਹਨਾਂ ਨੇ ਬਿਲਕੁਲ ਹੀ ਕਟਵਾ ਤਾ, ਉਹ ਸੱਚਖੰਡ ਦੇ ਅੰਦਰ ਅੰਦਰ ਜਿੱਥੇ ਸ਼ਸਤਰ ਪਏ ਉੱਥੇ ਹੀ ਪਹਿਰਾ, ਹੁਣ ਬਸ ਉੱਥੇ ਨਹੀਂ ਅੰਦਰ ਪੈਰ ਰੱਖਿਆ ਜਾਂਦਾ। ਇਸ ਪ੍ਰਕਾਰ ਉਹ ਤਾਂ ਜੇ ਅੰਦਰ ਕੋਈ ਮਾੜਾ ਸੋਚ ਵੀ ਲਵੇ ਉੱਥੇ ਖੜ ਕੇ, ਪੁਜਾਰੀ ਵੀ ਮਾੜਾ ਸੋਚ ਲਏ, ਉਹ ਜਦੇ ਹੀ ਗਲ ਦੱਬ ਦਿੰਦੇ ਉਹਦਾ, ਮਾੜਾ ਨਹੀਂ ਸੋਚਣਾ ਉੱਥੇ। ਇਸ ਪ੍ਰਕਾਰ ਜਿਹੜਾ ਪਹਿਰਾ ਘਟ ਗਿਆ, ਇਹਦੇ ਲਈ ਇੱਕ ਵਾਰ ਬੇਨਤੀ ਵੀ ਕੀਤੀ ਸੀਗੀ ਪੰਜ ਸਿੰਘਾਂ ਨੇ। ਫਿਰ ਕੀ ਹੁੰਦਾ, ਫਿਰ ਕਈ ਪਾਠੀ ਬਿਮਾਰ ਹੋ ਗਏ, ਕੋਈ ਚੱਕ ਚੱਕ ਮੰਜਿਆਂ ਤੋਂ ਮਾਰੇ, ਕਈਆਂ ਦੇ ਬੁਰੇ ਹਾਲ ਹੋ ਗਏ। ਉਹ ਫਿਰ ਮਹਾਂਪੁਰਸ਼ਾਂ ਨੂੰ ਤਰਸ ਆ ਜਾਂਦਾ, ਫਿਰ ਚੁੱਪ ਕਰਾ ਦਿੰਦੇ, ਨਹੀਂ ਮਹਾਰਾਜ ਇਹ ਹੁਣ ਕਲਯੁਗੀ ਜੀਵ ਨੇ। ਸੋ ਇਸ ਤਰ੍ਹਾਂ ਜੇ ਪਹਿਰਾ ਕਰੜਾ ਹੁੰਦਾ ਫਿਰ ਊਂ ਲੋਕ ਡਰਨ ਲੱਗ ਜਾਂਦੇ ਨੇ, ਫਿਰ ਊਂ ਥਰ ਥਰ ਕੰਬਦੇ ਨੇ। ਜੇ ਕੁਛ ਕਹਿੰਦੇ ਨਹੀਂ ਫਿਰ ਇਹ ਸਾਰੇ ਜਾਣੇ ਆਪਣੀਆਂ ਕਰਤੂਤਾਂ ਦਿਖਾਉਣ ਲੱਗ ਜਾਂਦੇ ਨੇ। ਇਹ ਸਤਿਗੁਰੂ ਹੁਣ ਕਿਰਪਾ ਕਰਨ, ਕੋਈ ਰਾਹ ਕੱਢਣ, ਮਿਹਰ ਭਰਿਆ ਹੱਥ ਰੱਖਣ, ਸੋਝੀ ਪਾਉਣ। ਮਹਾਂਪੁਰਖਾਂ ਦੀ ਸੰਗਤ ਵਿੱਚ ਇਹ ਹੁੰਦਾ ਕਿ ਉਹਨਾਂ ਨੂੰ ਅੰਤਰਜਾਮਤਾ ਹੋਣ ਕਰਕੇ ਉਹ ਜਦੇ ਹੀ ਆ ਕੇ ਖੜ ਜਾਂਦੇ ਨੇ, ਹਾਂ ਭਾਈ ਕੀ ਗੱਲ ਹੈ, ਕੀ ਸੋਚਦਾ। ਅਸੀਂ ਤਾਂ ਹੁਣ ਬਹੁਤ ਸੰਤਾਂ ਦੀ ਸੰਗਤ ਕੀਤੀ, ਇੱਕ ਮਹਾਂਪੁਰਖ ਸੀਗੇ, ਉਹਨਾਂ ਦੇ ਹੱਥ ਵਿੱਚ ਸੋਟੀ ਫੜੀ ਹੁੰਦੀ ਛੋਟੀ ਜੀ, ਭਾਵੇਂ ਲੱਖ ਬੰਦੇ ਦਾ ਇਕੱਠ ਹੈ ਭਾਵੇਂ 5 ਲੱਖ ਦਾ, ਜਿਹੜਾ ਬੰਦਾ ਮਾੜਾ ਸੁਚਿਤ ਵਧਾ ਦੇਖਦਾ ਇੱਧਰ ਉੱਧਰ, ਪਤਾ ਹੀ ਨਹੀਂ ਕਿੱਥੋਂ ਆ ਜਾਂਦੀ ਸੋਟੀ ਲੈ ਕੇ, ਠਾਹ ਮਾਰਦੇ ਸੀ, ਓਏ ਕੀ ਸੋਚਦਾ, ਚੱਲ ਦੌੜ ਜਾ ਇੱਥੋਂ। ਇਸ ਪ੍ਰਕਾਰ ਮਹਾਂਪੁਰਖ ਦੀ ਸੰਗਤ ਜਿਹੜੀ ਹੁੰਦੀ ਹੈ, ਸੰਤਾਂ ਦੀ ਸੰਗਤ ਹੈ, ਪੂਰਨ ਪੁਰਖਾਂ ਦੀ, ਅੰਤਰਜਾਮੀਆਂ ਦੀ, ਬ੍ਰਹਮ ਗਿਆਨੀਆਂ ਦੀ, ਸਤਿਗੁਰੂ ਕਹਿੰਦੇ ਉਹ ਸੰਗਤ ਕਰੋ, ਉਹ ਸਾਡੇ ਹੀ ਨੇ, ਅਸੀਂ ਥਾਪੇ ਹੋਏ ਨੇ, ਉਹ ਕਿਤੇ ਸਾਡੇ ਤੋਂ ਬਾਹਰ ਨਹੀਂ ਹੈਗੇ ਮਹਾਂਪੁਰਖ, ਅਸੀਂ ਉਹਨਾਂ ਦੀ ਡਿਊਟੀ ਲਾਈ ਹੋਈ ਹੈ, ਸਾਧ ਸੰਗਤ ਨੂੰ ਤੁਸੀਂ ਸੰਭਾਲਣਾ। ਜਥੇਦਾਰੀਆਂ ਦਿੱਤੀਆਂ ਥਾਂ ਥਾਂ 'ਤੇ, ਜਿਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਸਾਰਿਆਂ ਨੂੰ ਅੱਗੇ ਅੱਗੇ ਜਥੇਦਾਰੀਆਂ ਬਖਸ਼ਿਸ਼ ਕੀਤੀਆਂ ਸੀ ਮਹਾਰਾਜ ਨੇ। ਤਾਂ ਕਹਿੰਦੇ ਨੇ ਮਹਾਂਪੁਰਖਾਂ ਦੀ ਸੰਗਤ ਜਿਹੜੀ ਹੈ ਉਹ ਜੇ ਹੋ ਜੇ ਬੇਨਤੀਆਂ ਕਰੋ, ਕਿਉਂਕਿ ਜੇ ਕਿਸੇ ਤੋਂ ਡਰ ਹੀ ਨਹੀਂ ਲੱਗਦਾ ਫਿਰ ਆਪਾਂ ਡਰਦੇ ਹੋਏ ਤਾਂ ਸਾਰਾ ਕੁਝ ਕਰਨਾ। ਭੈ ਸੰਯੁਕਤ ਹੋ ਕੇ ਭਗਤੀ ਹੁੰਦੀ, ਭਗਤ ਨਾਮ ਇਸੇ ਦਾ, ਭਗਤ ਭੈ ਸਹਿਤ ਗਤ ਕਲਿਆਣ ਪ੍ਰਾਪਤ ਹੋਈ ਹੈ। ਮਹਾਰਾਜ ਕਹਿਣ ਲੱਗੇ ਇਹ ਦੁਖਦਾਇਕ ਕਠਿਨ ਮੌਤਾਂ ਨਾਲ ਬੰਦਾ ਮਰ ਜਾਵੇ ਤਾਂ ਚੰਗਾ, ਪਰ ਜੋ ਘਰ ਦੀ ਚਿੰਤਾ ਕਰਨੀ ਹੈ ਉਹ ਬਹੁਤ ਦੁਖਦਾਇਕ ਅਤੇ ਜਨਮ ਮਰਨ ਦੇ ਦੇਣ ਵਾਲੀ ਹੈ, ਇਸ ਕਰਕੇ ਘਰ ਦੀ ਚਿੰਤਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਆਪਣਾ ਧਿਆਨ ਰੱਖੋ।